गगन चढ़ जाए, अंध लहे बदरो सुने, जो काल कृपा कराए। क्या बुद्ध प्रभु तो छोह मारे, वर्ण सके महिमा जो तिहारे। हम ना सख्त कर सिफत तुम्हारे, आप ले हो तुम कथा सुधारे। हांजी
सतनाम श्री वाहेगुरु साहिब जी। कबीर तास्यो प्रीत कर, जाको ठाकुर राम। पंडित राजे भूपति, आव है कौने काम।
वाहेगुरु जी का खालसा, वाहेगुरु जी की फतेह। गुरु रूप गुरु खालसा, सतसंग जी प्रेमी। जो बाबा कबीर जी को रोजाना आया करदा, काफी दिन उदा नागा पहन तो बाद जो बाबा कबीर जी को आया, तो बाबा कबीर जी कह लगे, प्रेमिया तू कई दिनों तो बाद आया। कारण कह लगा, महाराज हूँ मैथों वैसे भी रोजाना आया नहीं जाना करना। कारण क्योंकि मेरी वड्डे बंदियां नाल सांझ पै गई है। बहुत सारे विद्वान लोग मेरे मित्र बन गए ने, जिमीदारां नाल मेरा वाह पै गया है। इस करके एहो जे तगड़े बंदियां नूं छड्ड के तुहाडे वर्गे फकीरां कोल आउणा इह मेरे लिए औखा है। तां उस मौके बाबा कबीर जी उस गुरमुख प्यारे नूं जिवें समझाउंदे ने, सरवण करो।
कबीर तास्यो प्रीत कर,
बाबा कबीर जी कहिंदे गुरमुखा उस परमेश्वर नाल प्रेम करना कर, उस गुरमुखा नाल प्रेम करना कर।
जाको ठाकुर राम,
उन्हां नाल प्रेम पाउणा कर जिहड़े ठाकुर नूं अपना मालक समझदे ने, जिहड़े स्वामी परमेश्वर नूं मनदे ने, जिहड़े परमेश्वर दे बंदे हन।
पंडित राजे भूपति,
ये विद्वान लोक ते राजे ते जमीना दे मालक। गुरमुखो जिहड़ी राजे दी गल है ना, राजा कदे लफ्ज बड़ा चंगा सी, पर अज गल उल्ट हो गई। राजे दा अर्थ रज्या होया, जिहड़ा रज जाए जिन्हू संतोख आ जिन्हू राजा कहिंदे ने, ते जिहड़ा भुखा वह राजा नहीं। गुरमुखो 20वीं सदी दे आरंभ विच दिल्ली विच इक सम्मेलन होया सी, सर्वधर्म सम्मेलन। ते उस सम्मेलन विच सिख पंथ वालों संत बाबा अतर सिंह वस्तु बाणी वाले गए सन। जदों नियुक्ता आया ते बाबा अतर सिंह कहण लगे, भी गुरमुखो जिन्ना चिर साडा मालक ना जावे असीं नहीं आउणा। वो कहिंदे जी मालक कौण? कहिंदे गुरु ग्रंथ सच्चे पातशाह साडे मालक ने, ते मैं कौण आ कौम दी नुमाइंदगी करन वाला? जे तां मालक जाणगे ते दास जावेगा, मालक तों बिना असीं नहीं आ सकदे। कहिंदे फिर आ जाओ जी आया नूं। बाबा अतर सिंह कहण लगे, भी साडा मालक आएगा ना ते इहना धूम धाम नाल आउणा, क्योंकि सच्चे पातशाह ने ना, ते सच्चा पातशाह बंदियां वक्त किवें आवेगा? कहिंदे जी दसो। बाबा अतर सिंह कहण लगे, भी अगे अगे इहनां दे पंज प्यारे चलणगे, निशान साहब वाला होवेगा, बैंड वाजे वजणगे, ते गुरु ग्रंथ सच्चे पातशाह दी शाना सवारी होएगी। अंग्रेजां ने इस गल नूं स्वीकार कर लिया। दिल्ली दे बाजारां विच नगर कीर्तन आरंभ होया, ते महापुरश गुरु ग्रंथ सच्चे पातशाह दी ताबिया ने उन्हां उस मौके गुरबाणी जुग धारना लाई सी, को हर समान नहीं राजा, हे भूपत सब दिवस चार के झूठे कर दवाजा। वो जार्ज पंचम जो उस मौके मुखी सी, उन्हें अपने दुपाशी साथी नूं पुछया, भी बुजुर्ग बाबा की कहिंदा है? दुपाशिया कहण लगा, सर वो संत यह कहिंदे कि रब वर्गा राजा कोई नहीं, बाकी सारे झूठे। कहण लगे, बिल्कुल दुरुस्त आखदे ने। और जार्ज पंचम ने उस मौके धन गुरु ग्रंथ सच्चे पातशाह नूं आके नमस्कार कीती। ਇਹ ਸਿਧਾਂਤ ਇਸ ਪੰਕਤੀ ਚ ਹੈ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਇਹ ਜ਼ਮੀਨਾਂ ਦੇ ਮਾਲਕ, ਇਹ ਰਾਜੇ ਲੋਕ ਇਹ ਜਿਹੜੇ ਵਿਦਵਾਨਾਂ ਦੀ ਤੂੰ ਗੱਲ ਕਰਦਾ ਹੈ,
ਆਵ ਹੈ ਕੌਣੇ ਕਾਮ,
ਭਲਾ ਦੱਸ ਭਾਈ ਇਹਨਾਂ ਚੋਂ ਕੌਣ ਤੇਰੇ ਕੰਮ ਆਵੇਗਾ? ਭਲਾ ਇਹ ਕਦੇ ਕਿਸੇ ਦੇ ਕੰਮ ਆਏ ਨੇ? ਇਹਨਾਂ ਚੋਂ ਕੋਈ ਕੰਮ ਆਉਣ ਵਾਲਾ ਨਹੀਂ। ਪ੍ਰੀਤ ਕੀਚੀਏ ਤਿੰਨਾਂ ਸੰਗ, ਜੋ ਪਚਾਵਨ ਤੋੜ, ਤਿੰਨ ਸੌ ਪ੍ਰੀਤ ਨਾ ਕੀਚਈ, ਜੋ ਵੰਜਨ ਅਥਾਹੀ ਛੋੜ।
ਕਬੀਰ ਪ੍ਰੀਤ ਇੱਕ ਸੌ ਕੀਏ,
ਬਾਬਾ ਪ੍ਰੀਤ ਜੀ ਕਬੀਰ ਜੀ ਕਹਿੰਦੇ ਗੁਰਮੁਖਾ, ਇਵੇਂ ਜਣੇ ਖੜੇ ਨਾਲ ਪ੍ਰੇਮ ਨਾ ਪਾਇਆ ਕਰ, ਬਹੁਤੇ ਯਾਰ ਨਾ ਬਣਾਇਆ ਕਰ, ਯਾਰ ਇੱਕ ਹੀ ਵਾਧੂ ਹੈ। ਕਬੀਰ ਪ੍ਰੀਤ ਇੱਕ ਸੌ ਕੀਏ, ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਪ੍ਰੇਮ ਕਰਨਾ ਕਰ, ਇਹਦੇ ਨਾਲ ਕੀ ਹੋਏਗਾ?
ਆਨ ਦੁਬਦਾ ਜਾਏ,
ਜਿਹੜਾ ਤੇਰੇ ਮਨ ਵਿੱਚ ਦੁਚਿੱਤਾ ਪੁਣਾ ਹੈ, ਜਿਹੜਾ ਹੋਰ ਨਾਲ ਪ੍ਰੇਮ ਕਰਦਾ ਇਹ ਜਾਂਦਾ ਰਹੇਗਾ, ਦੁਬਦਾ ਦਾ ਤੁਹਾਨੂੰ ਦੁਚਿੱਤਾ ਪੁਣਾ। ਇੱਕ ਪਰਮਾਤਮਾ ਨਾਲ ਪ੍ਰੇਮ ਕਰਨ ਕਰ ਕਿਹੜਾ ਤੇਰਾ ਮਨ ਖੰਡਾੜ ਚ ਰਹਿੰਦਾ, ਦੁਚਿੱਤੇ ਪੁਣੇ ਚ ਰਹਿੰਦਾ, ਮਨ ਵੰਡਿਆ ਰਹਿੰਦਾ, ਇਹ ਜਾਂਦਾ ਰਹੇਗਾ।
ਭਾਵੇ ਲਾਂਬੇ ਕੇਸ ਕਰ,
ਇਹ ਗੁਰਮੁਖ ਪਿਆਰੋ ਬੜੀ ਕੀਮਤੀ ਸ਼ਲੋਕ ਹੈ। ਜਿਹੜੇ ਆਮ ਲੋਕੀ ਕੇਸਾਂ ਦੀ ਬੇਅਦਬੀ ਕਰਦੇ ਕਹਿੰਦੇ ਜੀ ਬਾਣੀ ਚ ਲਿਖਿਆ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮੜਾਏ, ਵੀ ਭਾਵੇਂ ਤੁਸੀਂ ਸਿਰ ਨੂੰ ਮਨਾ ਦਿਓ ਤੇ ਭਾਵੇਂ ਰੱਖ ਲਓ, ਤੇ ਜੇ ਗਿਆਨੀ ਜੀ ਬਾਣੀ ਚ ਲਿਖਿਆ ਤੇ ਫਿਰ ਸਾਨੂੰ ਤੁਸੀਂ ਮਨਾਉਣ ਤੋਂ ਕਿਉਂ ਮਨਾ ਕਰਦੇ ਹੋ? ਉਹਨਾਂ ਦਾ ਸਵਾਲ ਹੈ। ਉਹਦਾ ਗੁਰਮੁਖੋ ਜਵਾਬ ਇਹ ਹੈ ਵੀ ਆਪਾਂ ਜਿਵੇਂ ਮੈਨੂੰ ਇੱਕ ਗੱਲ ਚੇਤੇ ਆ ਗਈ, ਤੇ ਇੱਕ ਪੇਂਡੂ ਬਜ਼ੁਰਗ ਸਫ਼ਰ ਕਰ ਰਿਹਾ ਸੀ ਅਤੇ ਉੱਥੇ ਅਖਬਾਰ ਵੇਚਣ ਵਾਲਾ ਆ ਗਿਆ ਹੈ ਸੀ, ਉਹ ਸੌਖਾ ਜ਼ਿਮੀਂਦਾਰ। ਅਤੇ ਇੱਕ ਪੜ੍ਹੇ ਲਿਖੇ ਬੰਦੇ ਨੇ ਟ੍ਰਿਬਿਊਨ ਅਖਬਾਰ ਲੈ ਲਿਆ ਅੰਗਰੇਜ਼ੀ ਦਾ, ਉਹ ਪੜ੍ਹ ਰਿਹਾ ਸੀ। ਉਹ ਬਾਬੇ ਦੇ ਮਨ ਵਿੱਚ ਆਈ ਵੀ ਮੈਂ ਵੀ ਵੇਖਾਂ ਵੀ ਅਖਬਾਰ ਵਿੱਚ ਕੀ ਆਇਆ ਹੈ ਸੀ, ਉਹ ਅਨਪੜ੍ਹ। ਅਤੇ ਜਦੋਂ ਉਹਨੇ ਅਖਬਾਰ ਟ੍ਰਿਬਿਊਨ ਆਪਣੇ ਕੋਲ ਕੀਤੀ ਫੜੀ, ਹੁਣ ਉਹਨੂੰ ਕੀ ਪਤਾ ਵੀ ਅੱਖਰ ਸਿੱਧੇ ਕਿਵੇਂ ਤੇ ਪੁੱਠੇ ਕਿਵੇਂ ਨੇ, ਅਖਬਾਰ ਪੁੱਠਾ ਫੜ ਲਿਆ। ਉਸ ਅਖਬਾਰ ਵਿੱਚ ਬਸਤੀ ਮਸ਼ਹੂਰੀ ਸੀ, ਤੇ ਜਦੋਂ ਉਹਨੇ ਅਖਬਾਰ ਪੁੱਠਾ ਕੀਤਾ ਤੇ ਬਸ ਵੀ ਪੁੱਠੀ। ਕਹਿਣ ਲੱਗਾ ਤੇਰਾ ਭਲਾ ਵੀ ਪਤਾ ਨਹੀਂ 15 ਮਰੇ ਕਿ 20 ਮਰੇ ਨੇ। ਉਹ ਨਾਲ ਦਾ ਕਹਿਣ ਲੱਗਾ ਬਾਬਾ ਕਿੱਥੇ ਮਰੇ? ਕਹਿਣ ਲੱਗਾ ਬਾਬਾ ਸਮੂਧੀ ਹੋ ਗਈ। ਕਹਿਣ ਲੱਗਾ ਬਾਬਾ ਜੀ ਬਸ ਸਮੂਧੀ ਨਹੀਂ ਹੋਈ, ਤੁਸੀਂ ਅਖਬਾਰ ਪੁੱਠਾ ਫੜਿਆ। ਇਸ ਕਰਕੇ ਗੁਰਮੁਖੋ, ਜੇ ਆਪਾਂ ਨੂੰ ਗੁਰਬਾਣੀ ਸ਼ੁੱਧ ਨਾ ਪੜਾਂਗੇ ਤੇ ਗੁਰਬਾਣੀ ਦਾ ਗੁਨਾਹ ਤਾਂ ਕੋਈ ਨਹੀਂ ਨਾ, ਭਾਵੇਂ ਨਹੀਂ ਲਿਖਿਆ, ਬੇਸ਼ੱਕ ਤੁਸੀਂ ਪ੍ਰਕਾਸ਼ ਕਰਕੇ ਵੇਖ ਲਓ। ਭਾਵੇਂ ਤਾਂ ਬਣਦਾ ਜੇ ਵਵੇ ਦੇ ਅੱਗੇ ਬਿੰਦੀ ਹੁੰਦੀ, ਸਪੈਲਿੰਗ ਨੇ ਭੱਬੇ ਨੂੰ ਕੰਨਾਂ ਤੇ ਵਾਵੇ ਨੂੰ ਦੋ ਲਾਵਾਂ, ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਨ ਮੁੜਾਏ, ਪਰਮਾਤਮਾ ਨੂੰ ਭਾਇਆ ਉਹਨੇ ਲੰਬੇ ਕੇਸ ਦਿੱਤੇ ਨੇ। ਅਗਰ ਉਹਨੂੰ ਨਾ ਮਨਜ਼ੂਰ ਹੁੰਦਾ ਤੇ ਗੁਰਮੁਖੋ ਮੁੱਢੋਂ ਮੁੰਨ ਵੀ ਸਕਦਾ ਸੀ, ਇਹ ਉਹਦੀ ਮੌਜ ਹੈ।
ਕਵੀ
ਕਬੀਰ ਕਾਜਲ ਕੀ ਕੋਠਰੀ, ਬਾਬਾ ਕਬੀਰ ਜੀ ਕਹਿੰਦੇ ਭਾਈ ਜਿਹੜਾ ਸੰਸਾਰ ਹੈ ਨਾ, ਇਹ ਕਜਲੇ ਦੀ ਕੋਠੜੀ ਹੈ, ਸੁਰਮੇ ਦੀ ਕੋਠਾ ਹੈ, ਇਹ ਕਾਲੀ ਕੋਠੀ ਹੈ। ਸੋ ਇਸ ਪ੍ਰਕਾਰ
ਅੰਧੇ ਪਰੇ ਤਿਸਮਾਹੇ,
ਅੰਧ ਪਰੇ ਤਿਸਮਾਹੇ, ਇਹ ਅੰਧੇ ਅਗਿਆਨੀ ਜੀਵ, ਇਹ ਸੰਸਾਰ ਨੂੰ ਕਾਲਖ ਦੀ ਕੋਠੜੀ ਆਖਿਆ। ਇਹ ਸੰਸਾਰ ਦਿਖੇ ਕਿ ਕੋਠੀ, ਜੋ ਪੈਸੇ ਕਲੋਖੀ ਰੇ, ਜਿਉਂ ਕਾਜ ਮਹਿ ਮੰਦਰ ਰਾਖਿਓ, ਜੋ ਪੈਸੇ ਕਲੋਖੀ ਰੇ, ਦੂਰੋਂ ਹੀ ਤੇ ਭਾ ਗਇਓ ਹੈ, ਜਿਸ ਗੁਰਮਿਲ ਛੁੜਕੀ ਤਰਕੁੱਟੀ ਰੇ, ਕਾਜਲ ਕੋਟ ਮੈਂ ਭਈ ਨਾ ਕਾਰੇ, ਨਿਰਮਲ ਵਰਨ ਬਣਿਓ ਰੇ। ਇਹ ਭਾਈ ਸੰਸਾਰ ਜਿਹੜੀ ਹੈ, ਇਹ ਕਾਜਲ ਦੀ ਕੋਠੜੀ ਹੈ, ਕਾਲਾ ਕੋਠਾ ਹੈ, ਔਰ ਅਗਿਆਨੀ ਅੰਨਾ ਇਸ ਕੋਠੀ ਵਿੱਚ ਡਿੱਗਾ ਹੋਇਆ ਹੈ।
ਹਉ ਬਲਿਹਾਰੀ ਤਿਨਕਾ,
ਬਾਬਾ ਜੀ ਕਹਿੰਦੇ ਕਿ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
ਪੈਸ ਜੋ ਨਿਕਸ ਜਾਹੇ,
ਜਿਹੜੇ ਭਾਈ ਇਸ ਸੰਸਾਰ ਦੀ ਕਾਲੀ ਕੋਠੜੀ ਵਿੱਚ ਪੈ ਕੇ ਤੇ ਸੁੱਕੇ ਲੰਘ ਗਏ, ਜਿਨ੍ਹਾਂ ਦੇ ਕੱਪੜੇ ਲਿਬੜੇ ਨੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਤਲਕ ਗਿਆਨੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਬਾਸੇ ਸਾਗਰ ਮੈਂ ਦਿਨ ਰਹਿਣ, ਪੱਟ ਪਾਲੋ ਵੀ ਆਲੋ ਹੈ ਨਾ, ਕਾਜਰ ਕੋ ਕੋਠਾ ਬਡਕਾਰੋ, ਕਰੇ ਕਾਰ ਵਿੱਚ ਸਾਂਝ ਸਕਾਰੋ, ਤਉ ਸ਼ਿਆਮਤਾ ਸ਼ੋਈ ਨਾ ਲੇਸ, ਊਜਲ ਪੋਸ਼ਿਸ਼ ਰਹੇ ਹਮੇਸ਼। ਕਹਿੰਦੇ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਇੰਨੇ ਬਲੀ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਕਾਲ ਖਰੀ ਲੱਗੀ। ਇਹ ਗਿਆਨੀ ਜੀ ਮਹਾਰਾਜ ਦੇ ਸੰਬੰਧੀ ਦ੍ਰਿਸ਼ਟਾਂਤ ਦਿੰਦੇ ਨੇ ਗੁਰਮੁਖੇ ਦਾ ਕਾਰਨ ਕੀ ਹੈ, ਕਾਲਖ ਲੱਗਦੀ ਕਿਉਂ ਨਹੀਂ। ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦੇ ਮੌਕੇ ਜਿਹੜੀ ਜਹਾਂਗੀਰ ਦੀ ਬੇਗਮ ਹੋਈ ਹੈ ਨੂਰ ਜਹਾਂ, ਉਹ ਗੁਰੂ ਕੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਆਈ ਸੀ ਔਰ ਉਹ ਗੁਰੂ ਮਹਾਰਾਜ ਦੇ ਮਹਿਲਾਂ ਦੇ ਦਰਸ਼ਨ ਕਰਨ ਲਈ ਗੁਰੂ ਕੇ ਮਹਿਲਾਂ ਵਿੱਚ ਗਈ ਅਤੇ ਕੀ ਵੇਖਿਆ ਵੀ ਉੱਥੇ ਨਗਰ ਦੀਆਂ ਨੌਜਵਾਨ ਬੀਬੀਆਂ ਭੈਣਾਂ ਮਾਤਾਵਾਂ ਦੇ ਕੋਲ ਬੈਠੀਆਂ ਨੇ, ਗੁਰੂ ਅਰਜਨ ਸੱਚੇ ਪਾਤਸ਼ਾਹ ਮੇਰੇ ਮਾਲਕ ਨੀਵੀਂ ਪਾਗ ਕੋਲ ਤੁਰੇ ਫਿਰਦੇ ਨੇ ਮੌਜ ਵਿੱਚ। ਉਹ ਨੂਰਜਾਂ ਕਹਿਣ ਲੱਗੀ, ਮਹਾਰਾਜ ਮੈਂ ਬੜੀ ਹੈਰਾਨ ਹਾਂ ਕਿ ਤੁਹਾਡੇ ਕੋਲ ਇੰਨੀਆਂ ਸੁੰਦਰ ਸਰੂਪ ਵਾਲੀਆਂ ਨੌਜਵਾਨ ਬੀਬੀਆਂ ਆਉਂਦੀਆਂ ਨੇ ਪਰ ਤੁਹਾਡੀ ਤੋਰ ਬੜੀ ਉਜੜੀ ਅਤੇ ਪਾਕ ਹੈ, ਕੀ ਕਾਰਨ ਹੈ? ਇਹਨਾਂ ਸੁੰਦਰ ਸਰੂਪ ਵਾਲੀਆਂ ਬੀਬੀਆਂ ਨੂੰ ਵੇਖ ਕੇ ਤੁਹਾਡਾ ਮਨ ਬਦਲਦਾ ਨਹੀਂ? ਮੇਰੇ ਪਾਤਸ਼ਾਹ ਕਹਿਣ ਲੱਗੇ, ਨੂਰਜਾਂ ਸਾਨੂੰ ਗੁਰੂ ਦਾ ਉਪਦੇਸ਼ ਚੇਤੇ ਹੈ, ਸਾਨੂੰ ਪਰਮਾਤਮਾ ਚੇਤੇ ਹੈ ਅਤੇ ਜਿਹਨੂੰ ਗੁਰੂ ਦਾ ਉਪਦੇਸ਼ ਚੇਤੇ ਹੋਏ ਕਦੇ ਗਲਤੀ ਨਹੀਂ ਕਰਦਾ। ਗੁਰਮੁਖ ਪਿਆਰੂ ਆਪਾਂ ਕੜੇ ਪਾਏ ਨੇ ਸਾਰਿਆਂ ਨੇ, ਅਸੀਂ ਆਮ ਕਰ ਕੜਾ ਸੱਜੇ ਹੱਥ ਵਿੱਚ ਪਾਉਂਦੇ ਹਾਂ। ਇਹਦਾ ਭਾਵ ਇਹ ਹੈ ਵੀ ਤੁਸੀਂ ਕੜਾ ਪਾਇਆ ਵਗਨ ਹੱਥ ਵਿੱਚ ਅਤੇ ਕੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਿੱਖਾਂ ਪਰਾਏ ਤਨ ਅਤੇ ਪਰਾਏ ਧਨ 'ਤੇ ਕਬਜ਼ਾ ਕਰਨ ਦਾ ਕੋਝਾ ਯਤਨ ਨਾ ਕਰੀ ਅਤੇ ਜਦੋਂ ਆਪਾਂ ਸੱਜੇ ਹੱਥ ਨਾਲ ਚੋਰੀ ਕਰਨ ਲੱਗਾਂਗੇ ਕੋਈ ਮਾੜਾ ਕੰਮ ਕਰਾਂਗੇ ਅਤੇ ਗੁਰੂ ਦਾ ਕੜਾ ਸਾਨੂੰ ਚੇਤੇ ਕਰਾਵੇਗਾ ਗੁਰੂ ਕੇ ਸਿੱਖਾਂ ਗੁਰੂ ਗੋਬਿੰਦ ਸਿੰਘ ਚੋਰ ਨਹੀਂ ਅਤੇ ਗੁਰੂ ਗੋਬਿੰਦ ਸਿੰਘ ਦਾ ਕੜਾ ਪਾ ਕੇ ਅਤੇ ਚੋਰੀ ਯਾਰੀ ਨਾ ਕਰ ਪਰ ਬਚਣਗੇ ਕੌਣ ਜਿਨ੍ਹਾਂ ਨੂੰ ਗੁਰੂ ਦਾ ਚੇਤਾ ਹੋਵੇਗਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਚੇਤਾ ਹੋਵੇਗਾ ਨਹੀਂ ਤਾਂ ਗੁਰੂ ਪਿਆਰੋ ਕੜੇ ਨੇ ਕੇਵਲ ਸੰਕੇਤ ਕਰਨਾ ਹੁਣ ਕੜਾ ਫੜ ਕੇ ਸਾਨੂੰ ਥੋੜ੍ਹਾ ਰੋਕੇਗਾ ਆਪਾਂ ਸੜਕਦੇ ਜਾ ਰਹੇ ਹਾਂ ਅਤੇ ਹਰੀ ਬੱਤੀ ਹੈ ਹਰੀ ਬੱਤੀ ਬ੍ਰੇਕ ਨਹੀਂ ਹਰੀ ਬੱਤੀ ਸਾਨੂੰ ਸੰਕੇਤ ਦਿੰਦੀ ਵੀ ਮਿੱਤਰਾ ਹੁਣ ਤੂੰ ਲੰਘ ਸਕਦਾ ਲਾਲ ਬੱਤੀ ਸੰਕੇਤ ਦਿੰਦੀ ਵੀ ਜੇ ਲੰਘਿਓ ਤਾਂ ਤੇਰੇ ਚੋਂ ਖੂਨ ਨਿਕਲੇਗਾ ਪਰ ਲਾਲ ਬੱਤੀ ਬ੍ਰੇਕ ਦਾ ਕੰਮ ਨਹੀਂ ਕਰਦੀ ਉਹ ਕੇਵਲ ਸਮਝਾਉਂਦੀ ਹੈ ਸੂਚਿਤ ਕਰਦੀ ਹੈ ਇਸੇ ਤਰ੍ਹਾਂ ਗੁਰੂ ਕਾ ਕੜਾ ਸਾਨੂੰ ਗੁਰਮੁਖੋ ਸੰਕੇਤ ਦਿੰਦਾ ਗੁਰੂ ਕੇ ਸਿੱਖਾ ਪਰਾਏ ਤਨ ਪਰਾਏ ਧਨ ਨੂੰ ਜਜ਼ਬ ਕਰਨ ਦਾ ਪਕੜਨ ਦਾ ਯਤਨ ਨਾ ਕਰ ਇਹ ਕੜਾ ਗੁਰੂ ਗੋਬਿੰਦ ਸਿੰਘ ਦਾ ਹੈ ਗੁਰੂ ਗੋਬਿੰਦ ਸਿੰਘ ਚੋਰ ਤੇ ਯਾਰ ਨਹੀਂ ਇਸ ਕਰਕੇ ਉਹ ਲੋਕ ਜਿਹੜੇ ਉਪਦੇਸ਼ ਨੂੰ ਚੇਤੇ ਕਰਕੇ ਸੰਸਾਰ ਦੀ ਇਸ ਕਾਲੀ ਕੋਲੜੀ ਚੋਂ ਬਚ ਗਏ ਨੇ ਬਾਬਾ ਕਬੀਰ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਹੋਮ ਬਲਹਾਰੀ ਤਿੰਨ ਕੋ ਪੈ ਜੋ ਨੀਕ ਜਾਹੇ
ਕਬੀਰ ਇਹ ਤਨ ਜਾਏਗਾ
ਸੋ ਇੱਕ ਬੰਦਾ ਦਿਨੇ ਰਾਤ ਗੁਰਮੁਖ ਪਿਆਰੂ ਆਪਣੇ ਸਰੀਰ ਨੂੰ ਮਾਲਸ਼ੀ ਕਰੀ ਜਾਂਦਾ ਕਰੀਮਾਂ ਲਾਈ ਜਾਂਦਾ ਚੋਪੜੀ ਜਾਂਦਾ ਇਹ ਆਪਣਾ ਸੁਭਾਅ ਹੈ ਗੁਰਮੁਖ ਮਾੜੀ ਗੱਲ ਨਹੀਂ ਮੂੰਹ ਨੂੰ ਤੇਲ ਲਾਉਣਾ ਚੋਪੜਨਾ ਸਾਫ਼ ਕਰਨਾ ਬਹੁਤ ਚੰਗੀ ਗੱਲ ਹੈ ਪਰ ਜਿੰਨਾ ਆਪਾਂ ਤਨ ਨੂੰ ਸਵਾਰਨ ਦਾ ਯਤਨ ਕਰਦੇ ਕਿਤੇ ਮਨ ਨੂੰ ਵੀ ਸਵਾਰਨ ਦਾ ਯਤਨ ਕਰਿਆ ਕਰੀਏ ਸਾਡਾ ਤਨ 'ਤੇ ਤਾਂ ਬੜਾ ਜ਼ੋਰ ਹੈ ਪਰ ਜਿਹੜੇ ਪਵਾੜਿਆਂ ਦੀ ਜੜ ਮਨ ਹੈ ਉਹਦਾ ਕਦੇ ਖਿਆਲ ਹੀ ਨਹੀਂ ਕੀਤਾ ਭਰਗੇ ਮਤ ਪਾਪਾਂ ਕੈ ਸੰਗ ਉਹ ਧੁੱਪ ਹੈ ਨਾਵੇ ਕੇ ਰੰਗ ਉਹ ਜਿਵੇਂ ਤਨ ਨੂੰ ਸਾਫ਼ ਕਰਦਾ ਗੁਰਮੁਖਾ ਸਾਬਣ ਲੈ ਕੇ ਹੋਰ ਬੰਨ ਸੁਣੀਆਂ ਚੀਜ਼ਾਂ ਲੈ ਕੇ ਇਸੇ ਤਰ੍ਹਾਂ ਮਨ ਨੂੰ ਗੁਰੂ ਕੀ ਬਾਣੀ ਨਾਲ ਸਾਫ਼ ਕਰਿਆ ਕਰ ਜਿਹੜੇ ਤੂੰ ਤਨ ਦੀ ਗੱਲ ਕਰਦਾ ਹੈ
ਕਬੀਰ ਇਹੋ ਤਨ ਜਾਏਗਾ
ਬਾਬਾ ਕਬੀਰ ਜੀ ਕਹਿੰਦੇ ਸਰੀਰ ਨੂੰ ਜਿੰਨਾ ਮਰਜ਼ੀ ਪੋਚ ਪਾਚ ਕਰ ਲਾ ਇਹ ਜਾਵੇਗਾ ਇੱਕ ਦਿਨ ਹਾਂ ਜੇ ਬਚਾ ਸਕਦਾ ਤੇ ਗੁਰਮੁਖਾ ਬੀਤੇ ਸਮੇਂ ਨੂੰ ਬਚਾਉਣਾ ਕਰ ਕਿਵੇਂ ਬੀਤੇ ਬਚੇਗਾ ਗੁਰਮੁਖ ਉਹ ਅੱਗੇ ਪਿੰਡਾਂ 'ਚ ਰਿਵਾਜ ਹੁੰਦਾ ਸੀ ਪਾਣੀ ਕੱਢਣ ਦਾ ਖੂਹਾਂ 'ਚੋਂ ਔਰ ਪਾਣੀ ਕੱਢਣ ਵਾਸਤੇ ਜਿਹੜਾ ਰੱਸਾ ਵੱਧਾ ਜਾਂਦਾ ਸੀ ਡੋਲੂ ਨੂੰ ਕਹਿੰਦੇ ਸਨ ਲੱਜ ਸਾਰੀ ਦੀ ਸਾਰੀ ਲੱਜ ਥੱਲੇ ਵਗਾਈ ਜਾਂਦੀ ਸੀ ਇੱਕ ਦੋ ਹੱਥ ਰੱਸਾ ਬਾਕੀ ਵੱਟਦਾ ਉਹਨੂੰ ਹੱਥ 'ਚ ਫੜ ਲੈਂਦੇ ਸਨ ਜਦੋਂ ਡੋਲ ਭਰ ਜਾਣਾ ਤੇ ਮੁੜ ਕੇ ਹੌਲੀ ਹੌਲੀ ਸਾਰੀ ਲੱਜ ਨੂੰ ਖਿੱਚ ਲੈਂਦੇ ਸਨ। ਤੇ ਜੇ ਕਿਤੇ ਉਹ ਸਾਰੇ ਦਾ ਸਾਰਾ ਰੱਸਾ ਜਿਹੜੇ ਦੋ ਹੱਥ ਬਾਕੀ ਦੇ ਹੱਥ ਵਿੱਚ ਨੇ ਅਗਰ ਉਹ ਛੁੱਟ ਜਾਣ, ਡੋਲ ਵੀ ਗਿਆ ਤੇ ਲੱਜ ਵੀ ਗਈ। ਇਸੇ ਤਰ੍ਹਾਂ ਗੁਰੂ ਪਿਆਰਿਓ, ਆਪਣੇ ਚੋਂ ਕਿਸੇ ਦੇ 60 ਸਾਲ ਲੰਘ ਹੈ, ਕਿਸੇ ਦੇ 50 ਲੰਘ ਹੈ, ਕਿਸੇ ਦੇ 35 ਲੰਘ ਹੈ, ਅਜੇ ਮੌਕਾ ਹੈ, ਆਪਾਂ ਉਹਨਾਂ ਨੂੰ ਆਪਣੇ ਕਾਬੂ ਚ ਕਰ ਸਕਦੇ ਹਾਂ। ਪਰ ਜਦੋਂ ਸਾਡੇ ਕੋਲ ਬਾਕੀ ਜਿਹੜੇ ਸਵਾਸਾ ਰੂਪੀ ਅਜੇ ਰੱਸਾ ਬਚਿਆ ਨਾ, ਜਦੋਂ ਇਹ ਛੁੱਟ ਗਏ ਮੁੜ ਕੇ ਰੱਸਾ ਹੱਥ ਨਹੀਂ ਜੋੜਾ। ਤੁਸੀਂ ਕਹੋਗੇ ਗਿਆਨੀ ਜੀ ਇਹ ਕਿਵੇਂ ਹੋ ਸਕਦਾ ਵੀ 50 ਸਾਲ ਤਾਂ ਲੰਘ ਗਏ ਤੇ ਹੁਣ 2 ਸਾਲਾਂ ਨਾਲ 50 ਸਾਲ ਕਿਵੇਂ ਸਫਲ ਹੋ ਜਾਣਗੇ? ਇਹਦਾ ਜਵਾਬ ਗੁਰਮੁਖ ਭਾਈ ਗੁਰਦਾਸ ਜੀ ਆਪਣੀਆਂ 12 ਸਵਈਆਂ ਚ ਦਿੰਦੇ ਨੇ। ਕਹਿੰਦੇ ਜੈਸੇ ਨਾਵ ਬੋਝ ਭਰੀ ਆਂਗਰੀ ਤੋਂ ਬਾਹਰ ਹੋਏ ਪਾਰ ਹੋਏ, ਜੈਸੇ ਨਾਵ ਬੋਝ ਭਰੀ ਆਂਗਰੀ ਤੋਂ ਪਾਰ ਹੋਏ, ਪਾਰ ਭਰੇ ਪੂਰ ਸਭ ਕੁਸ਼ਲ ਬਿਆਤ ਹੈ। ਭਾਈ ਗੁਰਦਾਸ ਕਹਿੰਦੇ ਬੇੜੀ ਪਾਣੀ ਵਿੱਚ ਸਾਰੀ ਡੁੱਬੀ ਹੁੰਦੀ ਹੈ, 2 ਉਂਗਲਾਂ ਉੱਚੀ ਹੋਣ ਕਰਕੇ ਬੇੜੀ ਬੰਨੇ ਲੱਗ ਜਾਂਦੀ ਹੈ। ਜੈਸੇ ਇਹ ਘਰੀ ਰਾਜ ਦੁਆਰ ਕਰਤ ਜੁਹਾਰ ਜਨ, ਇਹ ਘਰੀ ਪਾਸੇ ਦੇਸ਼ ਭੋਗਤਾ ਹੋਏ ਖਾਤ ਹੈ। ਇੱਕ ਬੰਦਾ ਰਾਜੇ ਕੋਲ ਜਾ ਕੇ ਐਪਲੀਕੇਸ਼ਨ ਦਿੰਦਾ ਵੀ ਮਹਾਰਾਜ ਸਾਡੇ ਗਰੀਬੀ ਹੈ, ਕਿਰਪਾ ਕਰੋ, ਬੜੇ ਭੁੱਖੇ ਹਾਂ। ਤੇ ਰਾਜੇ ਨੇ ਜਗੀਰ ਦੇ ਦਿੱਤੀ, ਉਹਨੇ ਇਹ ਘੜੀ ਮੰਗਿਆ ਤੇ ਗੁਰਮੁਖੋ ਦੀ ਪੀੜੀਆਂ ਦੀ ਰੋਟੀ ਬਣ ਗਈ। ਉਹ ਰਾਜੇ ਕੋਲ ਪੱਗਾ ਤਾਂ ਨਹੀਂ ਰਹਿੰਦਾ, ਘੜੀ ਇੱਕ ਮੰਗਣ ਲਈ ਗਿਆ ਹੈ। ਜੈਸੇ ਇਹ ਘੜੀ ਪਾਕ ਸਾਲਾ ਬੈਠ ਭੋਜਨ ਕੇ ਬਿੰਜ ਨਾਲ ਸਵਾਦ ਕੇ ਆਘਾਤ ਹੈ, ਆਪਾਂ ਰਸੋਈ ਚ ਲੰਗਰ ਚ ਇਹ ਘੜੀ ਜਾ ਕੇ ਪ੍ਰਸ਼ਾਦਾ ਸਕਦੇ ਤੇ ਗੁਰਮੁਖੋ 4 ਪਰ ਸਾਨੂੰ ਭੁੱਖ ਨਹੀਂ ਲੱਗਦੀ, ਆਪਾਂ 4 ਪਰ ਰੋਟੀ ਨਹੀਂ ਖਾਂਦੇ ਰਹਿੰਦੇ। ਜਿਵੇਂ ਇਹ ਘੜੀ ਰੋਟੀ ਖਾਣ ਦੇ ਨਾਲ 4 ਪਹਿ ਟੱਪ ਜਾਂਦੇ ਹਨ, ਕਹਿੰਦੇ ਇਸੇ ਤਰ੍ਹਾਂ 60 ਘੜੀ ਮੈਂ ਜੋ ਇਹ ਘੜੀ ਸਾਧ ਸਮਾਗਮ ਕਰੇ ਨਿੱਜ ਕਰ ਜਾਤ ਹੈ। ਆਪਣਾ ਜੋ ਧੰਦਾ ਕਰਦਾ ਕਰ, ਪਰ ਉਹਨਾਂ 60 ਘੜੀਆਂ ਚੋਂ ਜੇ ਤੂੰ ਇੱਕ ਘੜੀ ਪਰਮਾਤਮਾ ਦੇ ਨਾਂ ਤੇ ਲਾ ਲੈ, ਇਹ ਦਰ ਪ੍ਰਵਾਨ ਹੋ ਸਕਦੀ ਹੈ, ਹੋ ਜਾਏਗੀ, ਪਰ ਹੋਵੇਗੀ ਤਾਂ ਜੇ ਤੂੰ ਇਹ ਘੜੀ ਦਾ ਖਿਆਲ ਰੱਖੇ। ਤੇ ਜੇ ਗਾਫਲ ਹੋ ਕੇ ਪਿਆ ਰਹੇ ਹੋ ਤੇ ਫਿਰ ਬਾਤ ਨਹੀਂ ਬਣਨੀ। ਉਹਦਾ ਤਰੀਕਾ ਕੀ? ਅਰਦਾਸ ਕਰ, ਗਈ ਭੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ। ਮੇਰੇ ਪਾਤਸ਼ਾਹ ਨਾ ਮੈਨੂੰ ਕਰਮ ਆਉਂਦਾ ਨਾ ਮੈਨੂੰ ਧਰਮ ਆਉਂਦਾ, ਮੈਂ ਲਾਲਚੀ ਬੰਦਾ ਤੇ ਮੇਰੇ ਜ਼ਿੰਦਗੀ ਦੇ ਸਮੇਂ ਨੂੰ ਤੂੰ ਦਰ ਪ੍ਰਵਾਨ ਕਰਨਾ ਕਰ।
ਨਾਂਗੇ ਪਾਵਹ ਤੇ ਗਏ,
ਕਹਿੰਦੇ ਉਹ ਵੱਡੇ ਵੱਡੇ ਲੋਕ ਪੈਰਾਂ ਤੋਂ ਨੰਗੇ ਗਏ ਨੇ, ਕੌਣ?
ਜਿਨਕੇ ਲੱਖ ਕਰੋੜ,
ਜਿਨ੍ਹਾਂ ਕੋਲ ਲੱਖਾਂ ਤੇ ਕਰੋੜਾਂ ਰੁਪਈਏ ਸੀ ਨਾ, ਉਹ ਵੀ ਨੰਗੇ ਪੈਰੀ ਗਏ। ਕਹਿੰਦੇ ਜਿਸ ਮੌਕੇ ਗੁਰਮੁਖੋ ਸਿਕੰਦਰ ਮਰਿਆ ਨਾ, ਤੇ ਉਹਨੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਅਹਿਲਕਾਰਾਂ ਨੂੰ ਆਖਿਆ ਸੀ ਵੀ ਜਦੋਂ ਮੇਰਾ ਤੁਸੀਂ ਜਨਾਜ਼ਾ ਲੈ ਕੇ ਜਾਓਗੇ ਕਬਰਾਂ ਨੂੰ, ਇੱਕ ਮੇਰੇ ਤੇ ਕਿਰਪਾ ਕਰਿਆ ਜੇ, ਮੇਰੇ ਹੱਥ ਤੇ ਪੈਰ ਖੱਫਣ ਚੋਂ ਬਾਹਰ ਨੰਗੇ ਰੱਖਣੇ। ਅਹਿਲਕਾਰਾਂ ਨੇ ਆਖਿਆ ਵੀ ਬਾਦਸ਼ਾਹ ਇਹਦਾ ਅਰਥ ਕੀ ਹੈ? ਕਹਿਣ ਲੱਗੇ ਮੈਂ ਤਾਂ ਉਹਨੂੰ ਕੁਝ ਕਰ ਨਹੀਂ ਸਕਦਾ, ਪਰ ਮੈਂ ਚਾਹੁੰਦਾ ਲੋਕ ਮੇਰੇ ਵੱਲ ਵੇਖ ਕੇ ਕੁਝ ਸਿੱਖ ਲੈਣ। ਮੈਂ ਇਹ ਦਾਅਵਾ ਕਰਦਾ ਸਾਂ ਦੁਨੀਆਂ ਨੂੰ ਜਿੱਤਣ ਦਾ, ਪਰ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕਰਨ ਵਾਲਾ ਹੱਥਾਂ ਤੋਂ ਖਾਲੀ ਤੇ ਪੈਰਾਂ ਤੋਂ ਨੰਗਾ ਗਿਆ, ਦੁਨੀਆਂ ਦੇ ਲੋਕੋ ਤੁਹਾਡੇ ਨਾਲ ਕੁਝ ਨਹੀਂ ਜੇ ਜਾਣਾ, ਮੈਂ ਖਾਲੀ ਚੱਲਿਆ। ਆਪ ਰਜਾਨਾ ਪਾਠ ਕਰਦੀਆਂ ਸਵਈਆਂ ਵਿੱਚ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਅਤੰਗ ਸਰੰਗ ਸਵਾਰੇ, ਕੋੜ ਤਰੰਗ ਕਰੰਗ ਸਿਕੂਤ ਤਪੌਣ ਕੇ ਗੌਣ ਕੁਜਾਤ ਨਵਾਰੇ, ਭਾਰੀ ਭਜਾਨ ਕੇ ਭੂ ਭਲੀ ਬੇ ਦਨਿਆਵਤ ਸੀਸਨਾ ਜਾਤ ਬਚਾਰੇ, ਏਤੇ ਭੈ ਤੂੰ ਕਹਾਂ ਪੈ ਭੂਪਤ, ਅੰਤ ਕੋ ਨਾਗੇ ਹੀ ਪਾਏ ਪਧਾਰੇ। ਜਿਨ੍ਹਾਂ ਦੇ ਬੂਹਿਆਂ ਦੇ ਅੱਗੇ ਹਾਥੀ ਦੇ ਘੋੜੇ ਬੱਝੇ ਸਨ, ਲੋਕੀ ਸਿਰ ਝੁਕਾਉਂਦੇ ਸਨ, ਜਦੋਂ ਉਹ ਦੁਨੀਆਂ ਤੋਂ ਤੁਰੇ ਤੇ ਉਹ ਖਾਲੀ ਹੱਥੀ ਗਏ, ਨੰਗੇ ਪੈਰੀ ਗਏ। ਇਸੇ ਤਰ੍ਹਾਂ ਇੱਥੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਜਿਨ੍ਹਾਂ ਕੋਲ ਲੱਖਾਂ ਤੇ ਕਰੋੜਾਂ ਰੁਪਈਏ ਸਨ, ਉਹ ਵੀ ਨੰਗੇ ਪੈਰੀ ਗਏ ਦੁਨੀਆਂ ਤੋਂ।
ਕਬੀਰ ਇਹ ਤਨ ਜਾਏਗਾ,
ਬਾਬਾ ਕਬੀਰ ਜੀ ਕਹਿੰਦੇ ਸਰੀਰ ਵੀ ਜਾਵੇਗਾ।
ਕਵਨੇ ਮਾਰਗ ਲਾਏ,
ਕਿਹੜੇ ਪਾਸੇ ਲੱਗਾ ਹੋਏ, ਚੰਗਾ ਕੰਮ ਕਰਨਾ ਕਰ, ਇਹ ਸਰੀਰ ਨੂੰ ਸਫਲਾ ਕਰਨਾ ਕਰ।
ਕਹਿ ਸੰਗਤ ਕਰ ਸਾਧ ਕੀ,
ਸਰੀਰ ਨਾਲ ਕੀ ਕਰਨਾ, ਗੁਰਮੁਖਾ ਗੁਰਮੁਖਾਂ ਪ੍ਰਭੂ ਪਿਆਰਿਆਂ ਦੀ ਸੰਗਤ ਕਰਨਾ ਕਰ।
ਕਹਿ ਹਰ ਕੇ ਗੁਣ ਗਾਏ,
ਅੱਜ ਕੱਲ ਦੇ ਮਹਿਕੀ ਜ਼ਮਾਨੇ ਚ ਗੁਰਮੁਖੋ ਸਾਧ ਸੰਗਤ ਮਿਲਣੀ ਬੜੀ ਔਖੀ ਹੈ। ਹੁਣ ਤਾਂ ਗੁਰਮੁਖੋ ਦਰਜੀ ਬਣਾਉਂਦੇ ਨੇ ਸਾਧ, ਲੰਮਾ ਚੋਲਾ ਕਲੀਆਂ ਵਾਲਾ ਵਧੀਆ ਬਣਾ ਦਿੱਤਾ ਤੇ ਕਹਿੰਦੇ ਵੱਡਾ ਬਾਬਾ, ਚੋਲੇ ਨਾਲ ਬਾਬਾ ਨੀ ਜੇ ਬਣਦਾ। ਗੋਲ ਪੱਗ ਠੋਕ ਕੇ ਬਾਲੀ ਨਾਲ ਚਾਰ ਚਿਮਚੇ ਲੈ ਲੈ ਵੱਡਾ ਬਾਬਾ, ਗੁਰਮੁਖੋ ਬਾਬਾ ਚੋਲਿਆਂ ਤੇ ਚਿਮਚਿਆਂ ਚਿਮਚਿਆਂ ਨਾਲ ਨਹੀਂ ਬਣਦਾ, ਚਿਮਚਿਆਂ ਨਾਲ। ਇਹਦੇ ਨਾਲ ਚੰਗਾ ਇਹ ਹੈ ਵੀ ਤੂੰ ਇਹਨਾਂ ਦਾ ਖਾੜਾ ਹੀ ਛੱਡ, ਕਿਉਂਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ, ਮਤਲਬ ਯਾਦ ਰੱਖਣਾ, ਆਪਾਂ ਜੋ ਵੇਖਦੇ ਹਾਂ ਉਹ ਜ਼ਰੂਰੀ ਨਹੀਂ ਅੰਦਰ ਹੋਵੇ, ਅਤੇ ਜੇ ਆਪਣੇ ਨਾਲ ਧੋਖਾ ਸਕਦਾ ਤਾਂ ਆਪਾਂ ਉਸ ਚੱਕਰ 'ਚ ਪੀਏ ਨਾ ਖਾਂ, ਆਪਾਂ ਬਾਬਿਆਂ ਦੇ ਚੱਕਰ ਵੈਸੇ ਹੀ ਛੱਡ ਦਈਏ। ਸਾਡੇ ਕੋਲ ਵੱਡਾ ਬਾਬਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇਹ ਤਾਂ ਪੜਦੇ ਬਣੇ ਨੇ ਗੁਰਮੁਖੋ, ਪਤਾ ਨਹੀਂ ਕਿਸੇ ਦੇ ਅੰਦਰ ਕੀ ਹੈ। ਅਤਬਾਰਯੋਗ ਬਾਬਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ, ਚਾਹੇ ਤਾਂ ਗੁਰਮੁਖਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸੰਗਤ ਕਰ, ਤੇ ਜਾਂ ਫਿਰ
ਹਰ ਕੇ ਕਹਿ ਹਰ ਕੇ ਗੁਣ ਗਾਏ।
ਇਹਦੇ ਨਾਲ ਚੰਗਾ ਵੀ ਤੂੰ ਆਪ ਹੀ ਜਾਂ, ਆਪ ਹੀ ਪਰਮਾਤਮਾ ਦੇ ਗੁਣ ਗਾਉਣਾ ਕਰ, ਕਹਿਦਾ ਅਰਥ ਹੁੰਦਾ ਜਾਂ।
ਕਬੀਰ ਮਰਤਾ ਮਰਤਾ ਜਗ ਮੂਆ,
ਬਾਬੇ ਕਬੀਰ ਦੇ ਗਵਾਂਢ ਵਿੱਚ ਹੈਜੇ ਦੇ ਨਾਲ ਕਿਸੇ ਦੀ ਮੌਤ ਹੋ ਗਈ ਤੇ ਉਸ ਮੌਕੇ ਇਸ ਘਟਨਾ ਨੂੰ ਵੇਖ ਕਰਕੇ ਕਹਿੰਦੇ ਹਨ
ਕਬੀਰ ਮਰਤਾ ਮਰਤਾ ਜਗ ਮੂਆ,
ਹੇ ਮਨਾ ਮਰਦਾ ਮਰਦਾ ਸਾਰਾ ਜਗਤ ਮਰ ਰਿਹਾ ਹੈ,
ਮਰ ਪੀ ਨਾ ਜਾਣਿਆ ਕੋਏ,
ਲੋਕਾਂ ਨੂੰ ਮਰਨ ਦੀ ਜਾਚ ਨਹੀਂ ਆਈ।
ਕਬੀਰ ਮਰਤਾ ਮਰਤਾ ਜਗ ਮੂਆ,
ਭਾਈ ਕਿਸ ਤਰ੍ਹਾਂ ਮਰਨਾ। ਕਈ ਪੁਰਸ਼ ਕਹਿੰਦੇ ਕਿ ਮੈਂ ਮਸਾਂ ਮਰ ਮਰ ਕੇ ਆ ਗੱਡੀ ਚਲਾਈ ਹੈ, ਮੈਂ ਮਸਾਂ ਮਰ ਮਰ ਕੇ ਆ ਗੇੜਾ ਲਾਇਆ, ਮੈਂ ਮਸਾਂ ਮਰ ਮਰ ਕੇ ਹਾੜੀ ਬੀਜੀ ਹੈ। ਇਸ ਪ੍ਰਕਾਰ ਦੁਨੀਆਂ ਦੇ ਲੋਕ ਕਈ ਜਾਂਦੇ ਨੇ, ਅਸੀਂ ਮਰ ਗਏ ਹਾਂ ਪਰ ਮਰਨ ਦੀ ਜਾਚ ਨਹੀਂ ਆਈ।
ਮਰ ਪੀ ਨਾ ਜਾਣਿਆ ਕੋਏ,
ਮਰਨ ਦਾ ਤਰੀਕਾ ਕਿਹੜਾ ਸੀ, ਮੈਂ ਮਾਰਨੀ ਸੀ, ਮੈਂ ਕਿਸੇ ਨੂੰ ਮੈਂ ਮਾਰਨ ਦਾ ਤਰੀਕਾ ਨਹੀਂ ਆਇਆ। ਧੰਦਿਆਂ ਵਿੱਚ ਮਰਦੇ ਮਰਦੇ ਮਰੀ ਜਾ ਰਹੇ ਹਨ,
ਐਸੇ ਮਰਨੀ ਜੋ ਮਰੈ,
ਇਹੋ ਜਿਹੇ ਗੁਰਮੁਖ ਪਿਆਰੇ ਜਿਨ੍ਹਾਂ ਦੀ ਮੈਂ ਮਰ ਗਈ, ਇਸ ਤਰ੍ਹਾਂ ਦੀ ਜਿਹੜੀ ਮੌਤ ਹੈ।
ਬਾਹਰ ਨਾ ਮਰਨਾ ਹੋਏ,
ਜਿਹਨੇ ਮੈਂ ਮਰ ਗਈ ਗੁਰਮੁਖ, ਉਹ ਦੁਬਾਰਾ ਮਰਨਗੇ ਨਹੀਂ, ਉਹਨਾਂ ਦਾ ਮੌਤ ਦੀ ਚੱਕਰ ਜਿਹੜਾ ਗੇੜਾ ਹੈ ਮਿਟ ਗਿਆ। ਇਸੇ ਤਰ੍ਹਾਂ ਆਪਾਂ ਦੂਜੇ ਨੂੰ ਮਰਦਿਆਂ ਵੇਖ ਕੇ ਆਪਾਂ ਕਹਿੰਦੇ ਫਲਾਨਾ ਬੜਾ ਮਾੜਾ ਸੀ, ਉਹਦੀ ਜਾਨ ਬੜੀ ਗਿਆਨੀ ਜੀ ਔਖੀ ਨਿਕਲੀ, ਇਹ ਗੱਲ ਕਦੇ ਨਾ ਕਿਹਾ ਕਰੋ, ਕਦੇ ਨਾ ਕਿਹਾ ਕਰੋ ਭੁੱਲ ਕੇ ਵੀ। ਆਪਾਂ ਕਿਸੇ ਦੀ ਗੱਲ ਕਰਦੇ ਬੜਾ ਔਖਾ ਮਰਿਆ ਤੇ ਸਾਡੇ ਕੋਲ ਕੀ ਗਰੰਟੀ ਅਸੀਂ ਕਿਵੇਂ ਮਰਨਾ ਹੈ, ਹੋ ਸਕਦਾ ਅਸੀਂ ਉਦੋਂ ਵੀ ਵੱਧ ਔਖੇ ਮਰੀਏ ਤੇ ਫਿਰ ਸਾਨੂੰ ਵੀ ਲੋਕ ਕਹਿਣਗੇ ਨਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਉਹ ਗੁਰਮੁਖਾ ਕੀ ਪਤਾ ਸੀ ਕਿਵੇਂ ਮਰਨਾ ਹੈ, ਹਾਂ ਜੇ ਪਰਮਾਤਮਾ ਦਾ ਚੇਤਾ ਰਹਿ ਤੇ ਜਿੰਦ ਸੌਖੀ ਨਿਕਲੇਗੀ, ਇਹ ਮਰਨਾ ਪ੍ਰਵਾਨ ਹੋ ਜਾਏਗਾ।
ਕਬੀਰ ਮਾਨਸ ਜਨਮ ਦੁਲੰਭ ਹੈ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖੜਾ ਮਨੁੱਖਾ ਜਨਮ ਨਾ ਇਹ ਬੜਾ ਦੁਰਲਭ ਹੈ। ਫੱਫਾ ਫਿਰਤ ਫਿਰ ਤੂੰ ਆਇਆ, ਦੁਲੱਭ ਦੇ ਕਲਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੇ ਨਾ ਹਾਥਾ, ਨਾਮ ਜਪਹੋ ਤੋ ਕਟਕੇ ਫਸਾ। ਇਹ ਤੈਨੂੰ ਮਨੁੱਖਾ ਜਨਮ ਦੁਰਲੱਭ ਮਿਲਿਆ, ਤੇ ਜੇ ਕਿਤੇ ਪਰਮਾਤਮਾ ਦਾ ਨਾਮ ਲੈ ਲੈ ਜਮਾਂ ਦੀ ਫਾਂਸੀ ਕੱਟੀ ਜਾਏ। ਆਪਾਂ ਦੁਨੀਆਂ ਦੇ ਲੋਕ ਕਈ ਚੀਜ਼ਾਂ ਨੂੰ ਦੁਰਲੱਭ ਮੰਨਦੇ ਹਾਂ, ਕਈ ਚੀਜ਼ਾਂ ਨੂੰ, ਔਰ ਇਹਦੇ ਬਾਰੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸ਼ਬਦ ਚਾਰਨਾ ਕੀਤਾ ਹੈ। ਕਹਿੰਦੇ ਨਜ ਦੁਰਲੱਭੰ ਧਨੰਗ ਰੂਪੰ, ਨਜ ਦੁਰਲੱਭੰ ਸਵਰਗ ਰਾਜ ਨੇ। ਗਿਆਨੀ ਜੀ ਹੁਣ ਤਾਂ ਮਾਇਆ ਦੀ ਕਮੀ ਕੋਈ ਨਹੀਂ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਬਹੁਤ ਹੀ ਦੁਰਲੱਭ ਚੀਜ਼ ਨਹੀਂ, ਮੈਂ ਤੈਨੂੰ ਭੁਲੇਖਾ ਹੈ, ਨਾ ਇਹ ਧਨ ਸਦੀਵੀ ਹੈ ਨਾ ਰੂਪ ਸਦੀਵੀ ਹੈ ਤੇ ਨਾ ਤੇਰਾ ਹੁਸਨ ਸਦੀਵੀ ਹੈ। ਇਥੋਂ ਤੱਕ ਸਵਰਗ ਦਾ ਰਾਜ ਵੀ ਕੋਈ ਦੁਰਲਭ ਚੀਜ਼ ਨਹੀਂ, ਨਾ ਚ ਦੁਰਲਭ ਭੋਜਨ ਬਿਜਨ ਨਰ ਦੁਰਲਭ ਸਵਾਸ਼ ਅੰਬਰੇ, ਚੰਗੇ ਭਗਵਾਨ ਮਿਲ ਜਾਣੇ, ਚੰਗੇ ਕੱਪੜੇ ਪਾਲਣੇ ਕੋਈ ਦੁਰਲਭ ਚੀਜ਼ ਨਹੀਂ। ਸਾਰੀ ਦੁਨੀਆਂ ਕੱਪੜੇ ਪਾਉਂਦੀ ਹੈ, ਸਾਰੀ ਦੁਨੀਆਂ ਖਾਂਦੀ ਹੈ। ਨਾਚ ਦੁਰਲਭ ਸੁੱਤ ਮਿੱਤਰ ਭਰਾਤ ਬਾਂਧਵ, ਮੇਰੇ ਭਰਾ ਮੇਰੀ ਆਗਿਆ ਚ ਨੇ, ਮੇਰਾ ਕਾਕਾ ਬੜਾ ਲਾਇਕ ਹੈ। ਕਹਿੰਦੇ ਸਾਰਿਆਂ ਦੇ ਭਰਾ ਨੇ ਤੇ ਸਾਰਿਆਂ ਦੇ ਕਾਕੇ ਨੇ, ਤੇਰੇ ਕੋਲ ਦੁਨੀਆਂ ਨਾਲੋਂ ਕਿਹੜੀ ਨਿਵੇਕੜੀ ਚੀਜ਼ ਹੈ। ਨਾਚ ਦੁਰਲਭ ਬਣਤਾ ਬਲਾਸੇ, ਸਾਡਾ ਦੋ ਜੀਆਂ ਦਾ ਬੜਾ ਪ੍ਰੇਮ ਹੈ। ਕਹਿੰਦੇ ਸਾਰੇ ਦੋ ਦੋ ਜੀ ਨੇ, ਕੋਈ ਤੂੰ ਨਵੇਕੜਾ ਤਾਂ ਨਹੀਂ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨਾਚ ਦੁਰਲਭ ਵਿਦਿਆ ਪ੍ਰਵੀਣ, ਨਾਚ ਦੁਰਲਭ ਚਤੁਰ ਚੰਚਲੇ, ਚਾਰ ਅੱਖਰਾਂ ਨੂੰ ਜਾਣ ਲੈਣਾ, ਥੋੜਾ ਜਿਹਾ ਸਤੁਸਤ ਹੋਣਾ, ਇਹ ਕੋਈ ਵੱਡੀ ਗੱਲ ਨਹੀਂ। ਵੱਡੇ ਵੱਡੇ ਵਿਦਵਾਨ ਤੇ ਵੱਡੇ ਵੱਡੇ ਚੰਚਲ ਪੁਰਸ਼ ਲੁਕਮਾਨ ਵਰਗੇ ਰਸਤੂ ਵਰਗੇ ਤੁਰ ਗਏ ਦੁਨੀਆਂ ਤੋਂ, ਪਲੈਟੋ ਵਰਗੇ। ਦੁਰਲਭ ਕੀ ਹੈ? ਦੁਰਲਭ ਏਕ ਭਗਵਾਨ ਨਾਮ ਨਾਨਕ ਲਬਧੰ, ਪਰਮਾਤਮਾ ਦਾ ਨਾਮ ਦੁਰਲਭ ਹੈ। ਦੁਰਲਭ ਏਕ ਭਗਵਾਨ ਨਾਮ ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ, ਇਹ ਗੁਰਮੁਖਾ ਪਰਮਾਤਮਾ ਦੀ ਕਿਰਪਾ ਨਾਲ ਸਾਧ ਸੰਗਤ ਵਿੱਚੋਂ ਮਿਲਦਾ ਹੈ। ਔਰ ਇਹਨੂੰ ਇਉਂ ਕਰ, ਇਹਨੂੰ ਮਨੁੱਖਾ ਜਨਮ ਨਾਲ ਜੋੜਨਾ ਕਰ। ਕਬੀਰ ਮਾਨਸ ਜਨਮ ਦੁਰਲਭ ਹੈ, ਇਹ ਮਨੁੱਖਾ ਜਨਮ ਦੁਰਲਭ ਹੈ ਭਾਈ,
ਹੋਏ ਨਾ ਬਾਰੇ ਵਾਰ,
ਵਾਰ ਵਾਰ ਤੈਨੂੰ ਮਿਲਣਾ ਨੀ, ਦ੍ਰਿਸ਼ਟਾਂਤ ਦਿੰਦੇ ਨੇ ਅੱਗੇ।
ਜੀਵਨ ਫਲ ਪਾ ਕੇ ਭੋਏ ਗ੍ਰਹਿ,
ਜਿਵੇਂ ਭਾਈ ਕਿਸੇ ਬਿਰਸ਼ ਦੇ ਨਾਲ ਫਲ ਪੱਕ ਜਾਂਦਾ ਹੈ ਤੇ ਥੱਲੇ ਡਿੱਗ ਪੈਂਦਾ ਧਰਤੀ ਉੱਪਰ,
ਬਹੁਤ ਨਾ ਲੱਗ ਹੈ ਡਾਰ,
ਦੁਬਾਰਾ ਭਾਈ ਉਮੜ ਕੇ ਟਾਹਣੀਆਂ ਨਾਲ ਜੁੜਦਾ ਨੀ। ਇਸੇ ਤਰ੍ਹਾਂ ਗੁਰਮੁਖੋ ਆਪਾਂ ਫਲ ਵੇਖਦੇ ਹਾਂ ਸੰਸਾਰ ਵਿੱਚ, ਜਿਵੇਂ ਜਿਵੇਂ ਪੱਕਦੇ ਨੇ ਚੰਗੇ ਲੱਗਦੇ ਨੇ। ਆਪਾਂ ਕਿਸੇ ਤੋਂ ਫਲਾਂ ਦੀ ਦੁਕਾਨ ਤੋਂ ਲੈਂਦੇ ਹਾਂ ਨਾ ਫਲ, ਤੇ ਆਪਾਂ ਕਹਿੰਦੇ ਭਾਈ ਸਾਹਿਬ ਪੈਸੇ ਪੂਰੇ ਦਿਆਂਗੇ ਪਰ ਅਸੀਂ ਕੱਚਾ ਨਹੀਂ ਜੇ ਲੈਣਾ, ਪੱਕਾ ਹੋਵੇ। ਪਰ ਗੁਰਮੁਖੋ ਜਿੱਥੇ ਆਪਣੀ ਗੱਲ ਆ ਗਈ, ਇੱਥੇ ਉਲਟੀ ਗੱਲ ਹੈ। ਸੇਬ ਦਾ ਫਲ, ਅਮਰੂਦ ਦਾ ਫਲ, ਅੰਬ ਦਾ ਫਲ ਜਿਵੇਂ ਜਿਵੇਂ ਪੱਕਦਾ ਤੇ ਆਪਾਂ ਪ੍ਰੇਮ ਕਰਦੇ ਉਹਦੀ ਕੀਮਤ ਵੱਧਦੀ ਹੈ, ਪਰ ਜਿਹੜਾ ਬੰਦੇ ਦਾ ਫਲ ਜਿਵੇਂ ਜਿਵੇਂ ਪੱਕਦਾ ਇਹਦੀ ਕੀਮਤ ਘਟੀ ਜਾਂਦੀ ਹੈ। ਆਪਾਂ ਜਿਵੇਂ ਜਿਵੇਂ ਪੱਕਦੇ ਹਾਂ ਨਾ, ਸਾਡੀ ਕੀਮਤ ਘਟੀ ਜਾਂਦੀ ਹੈ। ਕਾਕੇ ਨੂੰ ਸ਼ਗਨ ਲਾਉਣ ਵਾਸਤੇ ਆਉਣਾ ਤੇ ਕਹਿੰਦੇ ਬਾਪੂ ਤੂੰ ਹਵੇਲੀ ਦੇ ਚੱਲ, ਤੂੰ ਕਮੀਆਂ ਮਾਰੀ ਜਾਂਦਾ। ਸਾਡੀ ਗੁੱਡੀ ਨੂੰ ਸ਼ਗਨ ਲਾਉਣ ਵਾਸਤੇ ਕਿਸੇ ਨੇ ਆਉਣਾ ਤੇ ਕਹਿੰਦੇ ਬੇਬੇ ਤੂੰ ਬੋਲੋਂ ਨਹੀਂ ਹਟਦੀ, ਤੂੰ ਬਾਪੂ ਕੋਲ ਹਵੇਲੀ ਵਿੱਚ ਚੱਲ। ਜਿਹੜੀ ਬੇਬੇ ਤੇ ਬਾਪੂ ਘਰ ਦੇ ਮਾਲਕ ਸਨ, ਆਪਾਂ ਗੁਰਮੁਖੋ ਜਿਉਂਦਿਆਂ ਬਦਖਲ ਕਰ ਦਿੱਤੇ, ਜਿਉਂਦਿਆਂ ਹੋਣਾ ਸਾਰਿਆਂ ਨੇ ਇਹੋ ਕੁਝ ਹੈ। ਇਸ ਕਰਕੇ ਕਹਿੰਦੇ ਨੇ ਭਾਈ ਜਿਹੜਾ ਮਨੁੱਖਾ ਜਨਮ ਹੈ ਇਹ ਵਾਰ ਵਾਰ ਨਹੀਂ ਆਉਣਾ, ਜਿਵੇਂ ਟਾਹਣੀ ਨਾਲੋਂ ਫਲ ਟੁੱਟ ਜਾਏ ਤੇ ਮੁੜ ਕੇ ਜੁੜਦਾ ਨਹੀਂ। ਇਸੇ ਤਰ੍ਹਾਂ ਜਦੋਂ ਤੇਰੇ ਜੀਵਨ ਦਾ ਅੰਤ ਹੋ ਗਿਆ, ਪਤਾ ਨਹੀਂ ਮਨੁੱਖ ਜਾਮਾ ਮਿਲਣਾ ਹੈ ਕਿ ਨਹੀਂ ਮਿਲਣਾ।
ਕਬੀਰਾ ਤੂੰ ਕਬੀਰ ਤੂੰ,
ਇੱਕ ਅਮੀਰ ਬੰਦਾ ਬਾਬੇ ਕਬੀਰ ਕੋਲ ਆਇਆ ਨਾਮਦਾਨ ਲੈਣ ਲਈ, ਕਹਿੰਦਾ ਕਬੀਰ ਤੂੰ ਹੈ। ਅੱਗੋਂ ਬਾਬਾ ਕਬੀਰ ਕਹਿਣ ਲੱਗੇ ਵੱਡਾ ਹੰਕਾਰੀ ਹੈ ਤੂੰ, ਤਾਂ ਅੱਗੋਂ ਕੁਛ ਕੁ ਨਿਮਰਤਾ ਮਾਨ ਹੋ ਕਰਕੇ ਉਸ ਪੁਰਸ਼ ਨੇ ਆਖਿਆ,
ਤੇਰੋ ਨਾ ਉਹ ਕਬੀਰ,
ਮਹਾਰਾਜ ਮਹਾਂਪੁਰਸ਼ੋ ਆਪਦਾ ਨਾਮ ਮੈਂ ਕਬੀਰ ਸੁਣਿਆ। ਤਾਂ ਬਾਬਾ ਕਬੀਰ ਜੀ ਕਹਿਣ ਲੱਗੇ ਅੱਛਾ ਜੀ ਤੂੰ ਮੇਰਾ ਨਾਮ ਕਬੀਰ ਸੁਣਿਆ, ਦੱਸ ਕੀ ਕੰਮ ਹੈ ਤੈਨੂੰ, ਕਾਹਦੇ ਲਈ ਆਇਆ? ਤਾਂ ਅੱਗੋਂ
ਰਾਮ ਰਤਨ ਤਬ ਪਾਈ ਹੈ,
ਲੱਗਾ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਰਾਮ ਰੂਪੀ ਰਤਨ ਦੀ ਪ੍ਰਾਪਤੀ ਹੋ ਜਾਏ। ਕਿਸ ਤਰ੍ਹਾਂ ਹੁੰਦੀ ਹੈ? ਤਾਂ ਬਾਬਾ ਕਬੀਰ ਜੀ ਕਹਿੰਦੇ ਰਾਮ ਰਤਨ ਤਬ ਪਾਈਏ, ਇਹ ਰਾਮ ਰੂਪੀ ਰਤਨ ਨੂੰ ਤਦੋਂ ਪ੍ਰਾਪਤ ਕਰੀਦਾ ਭਾਈ,
ਜੋ ਪਹਿਲੇ ਤਜ ਹੈ ਸਰੀਰ,
ਜੇ ਭਾਈ ਪਹਿਲਾਂ ਆਪਣੇ ਦੇਹ ਅਧਿਆਸ ਨੂੰ ਛੱਡਣਾ ਕਰੇ ਤਾਂ ਇਹਦਾ ਦੂਜਾ ਅਰਥ ਜਾਣਨਾ ਕਰੋ।
ਕਬੀਰਾ ਤੂੰ ਹੀ ਕਬੀਰ ਤੂੰ,
ਇਹ ਅਕਾਲ ਪੁਰਖ ਪਿੱਛੇ ਵੀ ਤੂੰ ਕਬੀਰ ਸਾਰਿਆਂ ਨਾਲੋਂ ਵੱਡਾ ਸੀ, ਹੁਣ ਵੀ ਕਬੀਰ ਸਾਰਿਆਂ ਨਾਲੋਂ ਵੱਡਾ ਹੈ,
ਤੇਰੋ ਨਾਉ ਕਬੀਰ,
ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਵੱਡਾ ਹੋਵੇਗਾ, ਤੈਨੂੰ ਤਾਂਹੀਓ ਤਾਂ ਕਬੀਰ ਕਹਿੰਦੇ ਹਨ।
ਰਾਮ ਰਤਨ ਤਬ ਪਾਈਐ,
ਹੇ ਰਤਨ ਵਾਤਬ ਕੀਮਤੇ, ਰਾਮ ਤੂੰ ਤਾਂ ਪ੍ਰਾਪਤ ਹੁੰਨਾ ਹੈ।
ਜੋ ਪਹਿਲੇ ਤਜਹਿ ਸਰੀਰ,
ਜੇ ਭਾਈ ਇਹ ਮਨੁੱਖ ਆਪਣੀ ਦੇਹ ਦੀ ਪਕੜ ਨੂੰ ਛੱਡਣਾ ਕਰੇ ਤਾਂ
ਕਬੀਰ ਝੰਖ ਨਾ ਝੰਖੀਐ।
ਇੱਕ ਬੰਦਾ ਰੱਬ ਦੇ ਉਲਟ ਬੋਲੀ ਜਾਂਦਾ, ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ, ਮੈਂ ਮਿਹਨਤ ਕੀਤੀ ਮੇਰਾ ਕੱਖ ਨਹੀਂ ਬਣਦਾ, ਫਲਾਨਾ ਬੜਾ ਨੀਚ ਬੰਦਾ ਤੇ ਮੌਜਾਂ ਕਰਦਾ। ਬਾਬਾ ਕਬੀਰ ਜੀ ਕਹਿੰਦੇ ਝੱਖਾ ਨਾ ਮਾਰ ਭਾਈ,
ਤੁਮਰੋ ਕਹਿਓ ਨਾ ਹੋਏ,
ਜੇ ਤੂੰ ਆਖੇ ਨਾ ਵੀ ਤੇਰੀ ਮਰਜ਼ੀ ਮੁਤਾਬਕ ਤੂੰ ਅਮੀਰ ਹੋ ਜਾ, ਤੇਰਾ ਕੀਤਾ ਕੁਝ ਨਹੀਂ ਹੋਣਾ, ਇਵੇਂ ਝੱਖਾ ਨਾ ਮਾਰ, ਤੁਮਰੋ ਕਹਿਓ ਨਾ ਹੋਏ, ਤੇਰੇ ਆਖਣ ਨਾਲ ਕੁਝ ਫਰਕ ਨਹੀਂ ਪੈਣਾ, ਕੁਝ ਨਹੀਂ ਹੋਣਾ।
ਕਰਮ ਕਰੀਮ ਜੋ ਕਰ ਰਹੇ,
ਸੋ ਉਹ ਕਰੀਮ ਕਿਰਪਾਲੂ ਪਰਮਾਤਮਾ ਜੋ ਵੀ ਕਰਤਵ ਕਰ ਰਿਹਾ ਹੈ, ਕਰੀਮ ਕਿਰਪਾਲੂ ਪਰਮਾਤਮਾ ਤੇਰੇ ਕਰਮਾਂ ਮੁਤਾਬਕ ਕਰ ਰਿਹਾ ਹੈ। ਦਾਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਆਪਾਂ ਗੁਰਮੁਖੋ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਸ ਪ੍ਰਕਾਰ ਜੈਸਾ ਬੀਜੇ ਸੋ ਲੁਣੇ, ਕਰਮਾਂ ਸੰਧੜਾ ਖੇਤ, ਜੋ ਪਰਮਾਤਮਾ ਨੇ ਕਰਨਾ ਭਾਈ ਉਹ ਤੇਰੇ ਕਰਮਾਂ ਮੁਤਾਬਕ ਕਰ ਰਿਹਾ ਹੈ।
ਮੇਟ ਨਾ ਸਕੈ ਕੋਏ,
ਜੇ ਕੋ ਆਖੇ ਨਾ ਮੈਂ ਪਰਮਾਤਮਾ ਦੀ ਲਿਖਿਆ ਨੂੰ ਮੇਟ ਦਿਆਂ ਤੇ ਨਹੀਂ ਉਹ ਮਿਟਣੀ, ਲੇਖ ਨਾ ਮਿਟੀ ਹੇ ਸਖੀ, ਜੋ ਲਿਖਿਆ ਕਰਤਾਰ।
ਕਬੀਰ ਕਸੌਟੀ ਰਾਮ ਕੀ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਬੰਦਾ ਪੈਰ ਪੈ ਤੇ ਰੱਬ ਦਾ ਤਾਂ ਧਿਆਨ ਲੈਂਦਾ ਹੈ, ਤੇ ਜੇ ਰੱਬ ਕਿਤੇ ਲੈ ਲੇ ਤੇ ਫੇਰ ਕੀ ਹੋਵੇਗਾ। ਕਿਰਪਾ ਕਰਦੇ ਹਨ,
ਝੂਠਾ ਟਿਕੈ ਨਾ ਕੋਏ,
ਰੱਬ